ਸਤਿਗੁਰਾਂ ਦੀ ਨਿੱਘੀ ਪਾਵਨ ਗੋਦਾ ਰੰਗਰਸਮਾਨ ਰਹੀ ਗੁਰੂ ਰੂਪ ਸਤਸੰਗ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਵਿਸ਼ਾ ਹੈ ਧਰਮ ਪ੍ਰਚਾਰ। ਗੁਰਮੁਖ ਪਿਆਰਿਆਂ ਨੇ ਇਸ ਮਹੱਤਵਪੂਰਨ ਵਿਸ਼ੇ 'ਤੇ 8 ਭਾਗਾਂ ਦੀ ਲੜੀ ਲਿਖੀ ਹੈ। 5ਵੇਂ ਭਾਗ ਨਾਲ ਆਪਾਂ ਸਾਂਝ ਕਰਾਂਗੇ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਅਧਿਆਤਮਕ ਪੱਖ। ਅਕਾਲ ਪੁਰਖ ਨੇ ਦੇਖਣ ਕੋ ਪ੍ਰਪੰਚ ਕੀਆ ਅਨੁਸਾਰ ਆਪਣੀ ਮੌਜ ਵਿੱਚ ਇਹ ਕਾਇਨਾਤ ਸਾਜੀ ਹੈ। 84 ਲੱਖ ਜੂਨਾਂ ਤੇ ਹੋਰ ਬੇਅੰਤ ਤੱਤ ਸਾਜ ਕੇ ਇਹਨਾਂ ਵਿੱਚ ਅਦ੍ਰਿਸ਼ਟ ਸੂਖਮ ਸਰੂਪ ਵਿੱਚ ਆਪ ਹੀ ਗੁਪਤ ਵਰਤ ਰਿਹਾ ਹੈ। ਇਸ ਇਲਾਹੀ ਜੋਤ ਉਦਾਲੇ ਹਉਮੈ ਦੇ ਭਰਮ ਭੁਲਾਵੇ ਦਾ ਛੋੜ ਚੜ੍ਹਨ ਕਾਰਨ ਇਹ ਅੱਡ ਅੱਡ ਹਸਤੀਆਂ ਬਣੀਆਂ ਹੋਈਆਂ ਹਨ ਜਿਨ੍ਹਾਂ ਨੂੰ ਜੀਵ ਕਿਹਾ ਜਾਂਦਾ ਹੈ। ਇਹਨਾਂ ਜੀਵਾਂ ਦੇ ਜਨਮ, ਵਧਣ, ਫੁੱਲਣ, ਪ੍ਰਤਪਾਲਣਾ, ਵਿਕਾਸ ਤੇ ਲੈ ਲਈ ਆਪਣੇ ਇਲਾਹੀ ਹੁਕਮ ਦੁਆਰਾ ਕੁਦਰਤ ਬਣਾ ਦਿੱਤੀ। ਇਹ ਕੁਦਰਤ ਕੋਈ ਬਾਹਰਲੀ ਅਡਰੀ ਹਸਤੀ ਨਹੀਂ ਚਲਾ ਰਹੀ। ਇਸ ਕੁਦਰਤ ਵਿੱਚ ਹਰ ਇੱਕ ਸ਼ੈ ਜਾਂ ਜੀਵ ਉਸਦੇ ਅੰਤਰ ਨਾਲ ਲਿਖੇ ਇਲਾਹੀ ਹੁਕਮ ਦੁਆਰਾ ਜੀਵਨ ਵਿੱਚ ਵਿਚਰ ਰਿਹਾ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਹੁਕਮ ਕਿਤਾਬਾਂ ਵਿੱਚ ਨਹੀਂ ਲਿਖਿਆ ਹੋਇਆ, ਇਹ ਤਾਂ ਹਰ ਜੀਵ ਦੇ ਨਾਲ ਉਸਦੀ ਸਾਜਨਾ ਵੇਲੇ ਧੁਰੋਂ ਹੀ ਅੰਤਰ ਆਤਮੇ ਲਿਖਿਆ ਆਉਂਦਾ ਹੈ। ਕਿਤਾਬਾਂ ਵਿੱਚ ਲਿਖੇ ਕਾਨੂੰਨ ਮਿਟ ਸਕਦੇ ਹਨ ਜਾਂ ਬਦਲ ਸਕਦੇ ਹਨ, ਪਰ ਇਹ ਇਲਾਹੀ ਹੁਕਮ ਜੀਵ ਦੇ ਅੰਤਰ ਆਤਮੇ ਨਾਲ ਲਿਖਿਆ ਹੋਣ ਕਰਕੇ ਅਪੁੱਲ, ਅਟਲ, ਸਦੀਵੀ, ਇਕਸਾਰ ਵਰਤ ਰਿਹਾ ਹੈ। ਇਲਾਹੀ ਹੁਕਮ ਪਿੰਨ ਪਿੰਨ ਜੂਨਾਂ ਦੇ ਅੱਡ ਅੱਡ ਜੀਵਾਂ ਵਿੱਚ ਓਤ ਪੋਤ ਲਿਪਟ ਕੇ ਗੁਪਤ ਰੂਪ ਵਿੱਚ ਵਰਤ ਰਿਹਾ ਹੈ। ਜਦੋਂ ਤੱਕ ਜੀਵ ਇਸ ਇਲਾਹੀ ਹੁਕਮ ਨੂੰ ਬੁੱਝ ਕੇ ਇਸਦੀ ਰਜ਼ਾ ਵਿੱਚ ਚੱਲਦਾ ਹੈ, ਉਦੋਂ ਤਾਈਂ ਜੀਵ ਆਤਮਕ ਜੀਵਨ ਰੋਂ ਵਿੱਚ ਸਹਿਜੇ ਹੀ ਰੁੜਦਾ ਹੋਇਆ ਆਪਣੇ ਹੁਕਮੀ ਅਕਾਲ ਪੁਰਖ ਵੱਲ ਖਿਚੀਂਦਾ ਜਾਂਦਾ ਹੈ। ਪਰ ਜਦੋਂ ਜੀਵ ਆਪਣੀ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣੀ ਸਿਆਣਪ ਤੇ ਚਤਰਾਈ ਘੋਟਦਾ ਹੈ ਤੇ ਇਲਾਹੀ ਜੀਵਨ ਰੋਂ ਦੀ ਰਵਾਨਗੀ ਵਿੱਚ ਵਿਘਨ ਪਾ ਦਿੰਦਾ ਹੈ, ਤਾਂ ਉਹ ਇਲਾਹੀ ਹੁਕਮ ਤੋਂ ਬੇਮੁਖ ਹੋ ਕੇ ਤ੍ਰੈਗੁਣੀ ਮਾਇਕੀ ਅਸੂਲ ਜੋ ਮੈਂ ਕੀਆ ਸੋ ਮੈਂ ਪਾਇਆ ਕਾਰਮਿਕ ਲਾਅ ਦੇ ਅਧੀਨ ਜੀਵਨ ਭੋਗਦਾ ਹੈ। ਜੀਵ ਅਕਾਲ ਪੁਰਖ ਦੀ ਜੋਤ ਸਰੂਪੀ ਪ੍ਰਕਾਸ਼ ਦੀ ਚਿਣਗ ਜਾਂ ਜੋਤ ਹੋਣ ਕਾਰਨ ਇਸਦੀ ਸਾਜਨਾ ਦੇ ਨਾਲ ਹੀ ਇਸਦੇ ਪਾਲਣ ਪੋਸ਼ਣ ਤੇ ਵਿਕਾਸ ਦਾ ਸੰਪੂਰਨ ਤੇ ਅਪੁੱਲ ਪ੍ਰਬੰਧ ਅਕਾਲ ਪੁਰਖ ਨੇ ਆਪਣੇ ਹੁਕਮ ਦੁਆਰਾ ਕਰ ਛੱਡਿਆ ਹੈ। ਜੀਵ ਦੇ ਸਰੀਰਕ, ਮਾਨਸਿਕ ਤੇ ਆਤਮਕ ਵਿਕਾਸ ਨੂੰ ਕਿਸੇ ਬਾਹਰਲੀ ਸ਼ਕਤੀ ਦੇ ਆਸਰੇ ਨਹੀਂ ਛੱਡਿਆ। ਬਾਹਰਲੀ ਸ਼ਕਤੀ ਦੇ ਕਾਨੂੰਨ ਅਧੂਰੇ ਤੇ ਗਲਤ ਹੋ ਸਕਦੇ ਹਨ ਤੇ ਬਦਲ ਸਕਦੇ ਹਨ, ਪਰ ਇਲਾਹੀ ਹੁਕਮ, ਹਾਂਜੀ ਇਲਾਹੀ ਹੁਕਮ ਸੰਪੂਰਨ, ਅਪੁੱਲ, ਅਟਲ ਤੁਰਾਂ ਤੋਂ ਇਕਸਾਰ ਵਰਤਦਾ ਆਇਆ ਹੈ ਤੇ ਇਸੇ ਤਰ੍ਹਾਂ ਸਦੀ ਵੀ ਚੱਲਦਾ ਰਹੇਗਾ। ਦੁਨਿਆਵੀ ਮਾਂ ਆਪਣੇ ਬੱਚੇ ਦੀ ਸਦਾ ਸ਼ੁਭ ਚਿੰਤਕ ਹੈ ਤੇ ਉਸਦਾ ਭਲਾ ਲੋਚਦੀ ਹੈ ਤੇ ਪਿਆਰ ਕਰਦੀ ਹੈ। ਦੁਨਿਆਵੀ ਮਾਂ ਦੇ ਹਿਰਦੇ ਵਿੱਚ ਆਪਣੀ ਅੰਸ਼ ਬੱਚੇ ਲਈ ਇਹ ਅਮਿਟ ਪਿਆਰ ਤੇ ਸ਼ੁਭ ਕਾਮਨਾਵਾਂ ਇਲਾਹੀ ਮਾਂ ਪਰਮਾਤਮਾ ਦਾ ਆਪਣੀ ਅਕਸ਼ ਜੀਵਾਂ ਲਈ ਬੇਅੰਤ ਆਤਮਕ ਪਿਆਰ ਤੇ ਸ਼ੁਭ ਭਾਵਨਾਵਾਂ ਦਾ ਹੀ ਅਕਸ਼ ਜਾਂ ਪ੍ਰਤੀਕ ਹੈ। ਗੁਰਬਾਣੀ ਵਿੱਚ ਇਸ ਇਲਾਹੀ ਪਿਆਰ ਨੂੰ ਇਉਂ ਦਰਸਾਇਆ ਗਿਆ ਹੈ, ਜੀ ਜੰਤ ਸਭ ਪਾਛੇ ਕਰਿਆ ਪ੍ਰਥਮੇ ਰਜਕ ਸਮਾਹ। ਆਪਣੇ ਜੀ ਜੰਤ ਪ੍ਰਿਤਪਾਰੇ ਜਿਉਂ ਬਾਰਕ ਮਾਤਾ ਸਮਾਰੇ, ਆਪਣੇ ਜੀ ਜੰਤ ਪ੍ਰਿਤਪਾਰੇ ਜਿਉਂ ਬਾਰਕ ਮਾਤਾ ਸਮਾਰੇ, ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਓਏ ਪਰਮੇਸ਼ਰ ਕੇ ਪਿਆਰੇ। ਪ੍ਰਿਤਪਾਲੇ ਜੀਅਨ ਬੋ ਪਾਤ ਜੋ ਜੋ ਰਚਿਓ ਸੋ ਤਿਸੇ ਤਿਆਤ, ਸਰਬ ਜੀਆਂ ਪ੍ਰਿਤਪਾਲ ਦਾ ਮੇਰੀ ਜਿੰਦੜੀਏ, ਜਿਉਂ ਬਾਲਕ ਪਿਤਮਾਤਾ ਰਾਮ, ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਿਤਪਾਲੈ ਨਿਤਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ, ਸਾਰ ਸੰਭਾਲੇ ਨਿਤ ਪ੍ਰਿਤਪਾਲੇ, ਪ੍ਰੇਮ ਸਹਿਤ ਗੱਲ ਲਾਵੇ। ਜਦਕਿ ਜੀਵਨ ਦੀ ਸਰੀਰਕ ਤੇ ਮਾਨਸਿਕ ਸੰਭਾਲ ਤੇ ਵਿਕਾਸ ਲਈ ਅਕਾਲ ਪੁਰਖ ਨੇ ਆਪਣੇ ਹੁਕਮ ਦੁਆਰਾ ਕੁਦਰਤ ਦੀ ਰਚਨਾ ਦੇ ਨਾਲ ਹੀ ਸੰਪੂਰਨ ਤੇ ਅਪੁੱਲ ਅਟਲ ਪ੍ਰਬੰਧ ਕਰ ਦਿੱਤਾ ਹੈ, ਤਾਂ ਸਾਡੇ ਮਾਨਸਿਕ ਵਿਕਾਸ ਲਈ ਵੀ ਤੁਰਾਂ ਤੋਂ ਹੀ ਸੰਪੂਰਨ ਅਪੁੱਲ ਅਟਲ ਸਾਧਨ ਜਾਂ ਧਰਮ ਸਾਡੇ ਅੰਤਰ ਆਤਮੇ ਨਾਲ ਹੀ ਲਿਖ ਦਿੱਤਾ ਹੈ, ਤਾਂ ਕਿ ਉਸਦੀ ਪਿਆਰੀ ਅੰਸ਼ ਰੂਪ ਜੀਵ ਨੂੰ ਆਤਮਕ ਜੀਵਨ ਦੀ ਸਹੀ ਅਗਵਾਈ ਲਈ ਕਿਸੇ ਬਾਹਰਲੇ ਦਿਮਾਗੀ ਗਿਆਨ ਦਾ ਆਸਰਾ ਨਾ ਲੈਣਾ ਪਵੇ, ਕਿਉਂਕਿ ਬਾਰਮੁਖੀ ਦਿਮਾਗੀ ਗਿਆਨ ਹਉਮੈ ਦੇ ਭਰਮ ਭੁਲਾਵੇ ਵਿੱਚੋਂ ਪਜਦਾ ਹੈ। ਇਸ ਲਈ ਬਾਹਰਲਾ ਦਿਮਾਗੀ ਗਿਆਨ ਬਹੁ ਰੰਗਾਂ ਬਦਲਵਾਂ ਅਧੂਰਾਂ ਤੇ ਗਲਤ ਹੋ ਸਕਦਾ ਹੈ। ਜੀਵਨ ਦਾ ਸਭ ਤੋਂ ਉੱਚਾ ਸੁੱਚਾ ਵਿਸ਼ੇਸ਼ ਤੇ ਜ਼ਰੂਰੀ ਪੱਖ ਆਤਮਕ ਜੀਵਨ ਹੈ। ਹਾਂਜੀ, ਜੀਵਨ ਦਾ ਸਭ ਤੋਂ ਉੱਚਾ ਸੁੱਚਾ ਵਿਸ਼ੇਸ਼ ਤੇ ਜ਼ਰੂਰੀ ਪੱਖ ਆਤਮਕ ਜੀਵਨ ਹੈ। ਜਦਕਿ ਅਕਾਲ ਪੁਰਖ ਨੇ ਆਪਣੀ ਅੰਸ਼ ਰੂਪੀ ਜੀਵਾਂ ਦੇ ਸਰੀਰਕ ਤੇ ਮਾਨਸਿਕ ਜੀਵਨ ਦਾ ਪ੍ਰਬੰਧ ਕਿਸੇ ਬਾਹਰਲੀ ਸ਼ਕਤੀ ਤੇ ਨਹੀਂ ਛੱਡਿਆ, ਤਾਂ ਜੀਵ ਦੇ ਜ਼ਰੂਰੀ ਆਤਮਕ ਪੱਖ ਦੇ ਵਿਕਾਸ ਦਾ ਪ੍ਰਬੰਧ ਕਿਸੇ ਬਾਹਰਮੁਖੀ ਸੀਮਤ ਭਰਮ ਭੁਲਾਵੇ ਵਾਲੇ ਦਿਮਾਗੀ ਗਿਆਨ ਜਾਂ ਧਰਮ ਤੇ ਕਿਵੇਂ ਛੱਡਿਆ ਜਾ ਸਕਦਾ ਹੈ? ਦੂਜੇ ਸ਼ਬਦਾਂ ਵਿੱਚ, ਜੀਵ ਦੇ ਆਤਮਕ ਜੀਵਨ ਦੇ ਵਿਕਾਸ ਲਈ ਵੀ ਅੰਤਰ ਆਤਮੇ ਹੀ ਅਨੁਭਵੀ ਤੱਤ ਗਿਆਨ ਗੁੱਝੇ ਰੂਪ ਵਿੱਚ ਬਖਸ਼ ਦਿੱਤਾ ਹੈ। ਹਾਂਜੀ, ਜੀਵ ਦੇ ਆਤਮਕ ਜੀਵਨ ਦੇ ਵਿਕਾਸ ਲਈ ਵੀ ਅੰਤਰ ਆਤਮੇ ਹੀ ਅਨੁਭਵੀ ਤੱਤ ਗਿਆਨ ਗੁੱਝੇ ਰੂਪ ਵਿੱਚ ਬਖਸ਼ ਦਿੱਤਾ ਹੈ, ਜਿਸ ਨੂੰ ਅਸੀਂ ਅਗਿਆਨਤਾ ਵਿੱਚ ਬੌਧਿਕ ਗਿਆਨ ਨਾਲ ਬਾਹਰੋਂ ਲੱਭਦੇ ਫਿਰਦੇ ਹਾਂ। ਸਭ ਕਿਛ ਕਰਮ ਹੈ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਈ। ਇਹ ਆਤਮ ਪ੍ਰਕਾਸ਼ਮਈ ਤੱਤ ਗਿਆਨ ਜਾਂ ਆਤਮਕ ਧਰਮ ਦਾ ਪ੍ਰਕਾਸ਼ ਤੁਰ ਅੰਦਰ ਬਿਰਤੀਆਂ ਨੂੰ ਸ਼ਬਦ ਸੁਰਤ ਵਿੱਚ ਲਾ ਕੇ ਅਟੁੱਟ ਸਿਮਰਨ ਦੁਆਰਾ ਹੀ ਅਨੁਭਵ ਕੀਤਾ, ਬੂਝਿਆ, ਸੀਜਿਆ, ਪਹਿਚਾਣਿਆ ਤੇ ਪ੍ਰਗਟਾਇਆ ਜਾ ਸਕਦਾ ਹੈ। ਇਹ ਆਤਮ ਪ੍ਰਕਾਸ਼ਮਈ ਤੱਤ ਗਿਆਨ ਜਾਂ ਆਤਮਕ ਧਰਮ ਦਾ ਪ੍ਰਕਾਸ਼ ਤੁਰ ਅੰਦਰ ਬਿਰਤੀਆਂ ਨੂੰ ਸ਼ਬਦ ਸੁਰਤ ਵਿੱਚ ਲਾ ਕੇ ਅਟੁੱਟ ਸਿਮਰਨ ਦੁਆਰਾ ਹੀ ਅਨੁਭਵ ਕੀਤਾ, ਬੁੱਝਿਆ, ਸੀਜਿਆ, ਪਹਿਚਾਣਿਆ ਤੇ ਪ੍ਰਗਟਾਇਆ ਜਾ ਸਕਦਾ ਹੈ। ਅਕਾਲ ਪੁਰਖ ਨੂੰ ਪਤਾ ਸੀ ਕਿ ਜੀਵ ਹਉਮੈ ਦੇ ਭਰਮ ਭੁਲਾਵੇ ਵਿੱਚ ਮਾਇਆ ਦੇ ਚਿਲਕਵੇਂ ਚਮਤਕਾਰਾਂ ਵਿੱਚ ਫਸ ਸਕਦਾ ਹੈ ਤੇ ਕਰਮਬੱਧ ਹੋ ਕੇ ਆਵਾਗਮਨ ਦੇ ਚੱਕਰ ਵਿੱਚ ਪੈ ਕੇ ਮੋਹ ਮਾਇਆ ਵਿੱਚ ਗਲਤਾਨ ਹੋ ਕੇ ਆਪਣੇ ਇਲਾਹੀ ਮਾਤਾ ਪਿਤਾ ਨੂੰ ਭੁੱਲ ਸਕਦਾ ਹੈ। ਇਸੇ ਕਰਕੇ ਜੀਵਾਂ ਨੂੰ ਮੋਹ ਮਾਇਆ ਦੇ ਭਰਮ ਭੁਲਾਵੇ ਵਿੱਚੋਂ ਕੱਢਣ ਲਈ ਅਕਾਲ ਪੁਰਖ ਨੇ ਆਦਿ ਤੋਂ ਹੀ ਗੁਰੂ, ਅਵਤਾਰ, ਪੈਗੰਬਰ ਦੁਨੀਆਂ 'ਚ ਪਠਾਏ। ਇਹਨਾਂ ਗੁਰੂਆਂ ਅਵਤਾਰਾਂ ਨੇ ਆਪੋ ਆਪਣੇ ਸਮੇਂ ਦੀ ਲੋੜ ਅਨੁਸਾਰ ਭਿੰਨ ਭਿੰਨ ਧਰਮ ਰਚ ਕੇ ਜੀਵਾਂ ਨੂੰ ਆਤਮਕ ਜੀਵਨ ਦੀ ਸੇਧ ਦਿੱਤੀ, ਨਾਲ ਹੀ ਆਪੋ ਆਪਣੀਆਂ ਭਾਸ਼ਾਵਾਂ ਵਿੱਚ ਬਾਣੀਆਂ ਰਚ ਕੇ ਸਦੀਵ ਕਾਲ ਲਈ ਛੱਡ ਗਏ। ਹਾਂਜੀ, ਇਹਨਾਂ ਗੁਰੂਆਂ ਅਵਤਾਰਾਂ ਨੇ ਆਪੋ ਆਪਣੇ ਸਮੇਂ ਦੀ ਲੋੜ ਅਨੁਸਾਰ ਭਿੰਨ ਭਿੰਨ ਧਰਮ ਰਚ ਕੇ ਜੀਵਾਂ ਨੂੰ ਆਤਮਕ ਜੀਵਨ ਦੀ ਸੇਧ ਦਿੱਤੀ, ਨਾਲ ਹੀ ਆਪੋ ਆਪਣੀਆਂ ਭਾਸ਼ਾਵਾਂ ਵਿੱਚ ਬਾਣੀਆਂ ਰਚ ਕੇ ਸਦੀਵ ਲਈ ਛੱਡ ਗਏ, ਤਾਂ ਕਿ ਜੀਵ ਇਹਨਾਂ ਤੋਂ ਆਤਮਕ ਜੀਵਨ ਲਈ ਹਮੇਸ਼ਾ ਪ੍ਰੇਰਨਾ ਤੇ ਸੇਧ ਲੈ ਸਕਣ। ਇਹਨਾਂ ਗੁਰੂਆਂ ਅਵਤਾਰਾਂ ਦੇ ਜੋਤੀ ਜੋਤ ਸਮਾਉਣ ਤੋਂ ਮਗਰੋਂ ਸਮਾਂ ਪਾ ਕੇ ਸਹਿਜੇ ਸਹਿਜੇ ਮਾਇਆ ਦੇ ਭਰਮ ਭੁਲਾਵੇ ਦੇ ਅਸਰ ਹੇਠ ਜਨਤਾ ਮੁੜ ਮੋਹ ਮਾਇਆ ਵਿੱਚ ਗਲਤਾਨ ਹੁੰਦੀ ਹੋਈ ਆਪਣੇ ਕਰਤੇ ਨੂੰ ਭੁੱਲਦੀ ਗਈ। ਇਸ ਤਰ੍ਹਾਂ ਜੀਵ ਆਪਣੇ ਇਲਾਹੀ ਮਾਤਾ ਪਿਤਾ ਦੀ ਨਿੱਘੀ ਗੋਦ ਦੀ ਸੁਖਦਾਈ ਛਤਰ ਛਾਇਆ ਤੋਂ ਵਾਂਝੇ ਹੋ ਗਏ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ ਜਨ ਕਹਾ ਕਰੇ ਬੇਚਾਰੇ। ਇਸ ਵੇਲੇ ਵੀ ਖਲਕਤ ਦੀ ਮਾਨਸਿਕ ਹਾਲਤ ਇਸੇ ਤਰ੍ਹਾਂ ਦੀ ਹੈ। ਹਉਮੈ ਦੇ ਭਰਮ ਭੁਲਾਵੇ ਵਿੱਚ ਜੀਵ ਕੁਦਰਤੀ ਤੌਰ ਤੇ ਖੁਦਗਰਜ਼ ਜਾਂ ਸਵਾਰਥੀ ਹੈ। ਮਾਇਕੀ ਸਵਾਰਥ ਦੀ ਪੂਰਤੀ ਲਈ, ਤਤਕਾਲ ਪੂਰਤੀ ਲਈ ਇਨਸਾਨ ਕਿਸੇ ਅਣਡਿੱਠੀ ਸ਼ਕਤੀ ਦੀ ਭਾਲ ਵਿੱਚ ਲੱਗਾ ਰਹਿੰਦਾ ਹੈ, ਤਾਂ ਕਿ ਕਰਾਮਾਤਾਂ ਰਿੱਧੀਆਂ ਸਿੱਧੀਆਂ ਦੁਆਰਾ ਆਪਣੇ ਦੁੱਖ ਕਲੇਸ਼ ਸ਼ੀਘਰ ਦੂਰ ਕਰ ਸਕੇ ਜਾਂ ਆਪਣੇ ਮਾਇਕੀ ਸਵਾਰਥ ਪੂਰੇ ਕਰ ਸਕੇ। ਡਿਮਾਂਡ ਐਂਡ ਸਪਲਾਈ ਦੇ ਅਸੂਲ ਅਨੁਸਾਰ ਇਨਸਾਨ ਦੀਆਂ ਮਾਇਕੀ ਗਰਜ਼ਾਂ ਦੀ ਪੂਰਤੀ ਲਈ ਅਨੇਕਾਂ ਅਖੌਤੀ ਸਾਧ ਫਕੀਰ ਔਲੀਏ ਪ੍ਰਗਟ ਹੋ ਜਾਂਦੇ ਹਨ। ਇਸ ਮਾਇਕੀ ਸੌਦੇਬਾਜ਼ੀ ਨੂੰ ਹੀ ਅਸੀਂ ਧਰਮ ਜਾਂ ਪਰਮਾਰਥ ਸਮਝੀ ਬੈਠੇ ਹਾਂ। ਇਹ ਧਾਰਮਿਕ ਬਿਮਾਰੀ ਸਿੱਖ ਜਗਤ ਵਿੱਚ ਵੀ ਪ੍ਰਚਲਿਤ ਹੈ, ਜਦਕਿ ਗੁਰਬਾਣੀ ਸਾਨੂੰ ਇਸ ਸੌਦੇਬਾਜ਼ੀ ਦੇ ਐਨ ਉਲਟ ਨਿਰੋਲ ਉਚੇਰੀ ਸੁਚੇਰੀ ਆਤਮਕ ਜੀਵਨ ਸੇਧ ਦੇ ਰਹੀ ਹੈ। ਇਹ ਧਾਰਮਿਕ ਬਿਮਾਰੀ ਸਿੱਖ ਜਗਤ ਵਿੱਚ ਵੀ ਪ੍ਰਚਲਿਤ ਹੈ, ਜਦਕਿ ਗੁਰਬਾਣੀ ਸਾਨੂੰ ਇਸ ਸੌਦੇਬਾਜ਼ੀ ਦੇ ਐਨ ਉਲਟ ਨਿਰੋਲ ਉਚੇਰੀ ਸੁਚੇਰੀ ਆਤਮਕ ਜੀਵਨ ਸੇਧ ਦੇ ਰਹੀ ਹੈ। ਤੇ ਅੰਤਰੀਵ ਆਤਮਕ ਤੱਤ ਗਿਆਨ ਵਾਲੇ ਅਨੁਭਵੀ ਆਤਮਕ ਮੰਡਲ ਦਾ ਉਪਦੇਸ਼ ਦਿੰਦੀ ਹੈ। ਇੱਥੇ ਹੀ ਬਸ ਨਹੀਂ, ਇਸ ਉੱਚੀ ਸੁੱਚੀ ਇਲਾਹੀ ਗੁਰਬਾਣੀ ਨੂੰ ਵੀ ਆਪਣੇ ਨਿੱਜੀ ਮਾਇਕੀ ਸਵਾਰਥ ਲਈ ਵਰਤ ਕੇ ਇਸ ਰੱਬੀ ਆਤਮਕ ਦਾਤ ਦਾ ਨਿਰਾਦਰ ਕਰ ਰਹੇ ਹਾਂ। ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ ਦੇ ਅਟਲ ਅਸੂਲ ਅਨੁਸਾਰ ਸਾਡੇ ਮਨ ਚੰਗੀ ਮਾੜੀ ਸੰਗਤ ਦਾ ਅਸਰ ਲੈਂਦੇ ਤੇ ਦਿੰਦੇ ਰਹਿੰਦੇ ਹਨ। ਜਦ ਠੋਸ ਤੇ ਜੜੂ ਚੀਜ਼ਾਂ ਵੀ ਬਾਹਰਲੇ ਅਸਰ ਦੁਆਰਾ ਤਾਤਾ ਸੀਰਾ ਹੋ ਸਕਦੀਆਂ ਹਨ, ਤਾਂ ਸਾਡੇ ਸੂਖਮ ਮਨ ਇੱਕ ਦੂਜੇ ਦੀ ਸੰਗਤ ਦੇ ਅਸਰ ਤੋਂ ਕਿਸ ਤਰ੍ਹਾਂ ਬਚ ਸਕਦੇ ਹਨ? ਦੂਜੇ ਸ਼ਬਦਾਂ ਵਿੱਚ ਸੰਗਤ ਜਾਂ ਇੱਕ ਦੂਜੇ ਨਾਲ ਮੇਲ ਮਿਲਾਪ ਹੀ ਇੱਕ ਦੂਜੇ ਤੇ ਅਸਰ ਪਾਉਣ ਜਾਂ ਪ੍ਰਚਾਰ ਦਾ ਸੌਖਾ ਤੇ ਯਕੀਨੀ ਸਾਧਨ ਹੈ। ਹਾਂਜੀ, ਸੰਗਤ ਜਾਂ ਇੱਕ ਦੂਜੇ ਨਾਲ ਮੇਲ ਮਿਲਾਪ ਹੀ ਇੱਕ ਦੂਜੇ ਤੇ ਅਸਰ ਪਾਉਣ ਜਾਂ ਪ੍ਰਚਾਰ ਦਾ ਸੌਖਾ ਤੇ ਯਕੀਨੀ ਸਾਧਨ ਹੈ। ਇਸੇ ਲਈ ਗੁਰਬਾਣੀ ਵਿੱਚ ਸਾਧ ਸੰਗਤ ਦਾ ਤਾਕੀਦੀ ਪ੍ਰੇਰਨਾ ਕੀਤੀ ਗਈ ਹੈ। ਕਰ ਸਾਧ ਸੰਗਤ ਸਿਮਰ ਮਾਧੋ ਹੋ ਪਤਿਤ ਪੁਨੀਤ, ਮਿਲ ਸਾਧ ਸੰਗਤ ਪਜ ਕੇਵਲ ਨਾਮ, ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੈ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ, ਕੋਈ ਆਵੈ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ ਮੋਹੇ ਮਾਰਗ ਦਿਖਲਾਵੇ। ਜਿਸ ਤਰ੍ਹਾਂ ਵਿਦਿਅਕ ਪ੍ਰਣਾਲੀ ਵਿੱਚ ਕਈ ਸ਼੍ਰੇਣੀਆਂ ਹਨ ਤੇ ਇਹਨਾਂ ਦੇ ਅਧਿਆਪਕਾਂ ਦੀਆਂ ਯੋਗਤਾਵਾਂ ਕੁਆਲੀਫਿਕੇਸ਼ਨਸ ਵੀ ਅੱਡ ਅੱਡ ਹੁੰਦੀਆਂ ਹਨ ਤੇ ਵਿਦਿਆਰਥੀਆਂ ਦੀ ਦਿਮਾਗੀ ਯੋਗਤਾਵਾਂ ਅਨੁਸਾਰ ਅੱਡ ਅੱਡ ਕਲਾਸਾਂ ਵਿੱਚ ਪੜ੍ਹਾਈ ਹੁੰਦੀ ਹੈ। ਇਸੇ ਤਰ੍ਹਾਂ ਧਾਰਮਿਕ ਪ੍ਰਚਾਰ ਵੀ ਜਗਿਆਸੂਆਂ ਦੀ ਮਾਨਸਿਕ ਗ੍ਰਹਿਣ ਸ਼ਕਤੀ ਤੇ ਧਾਰਮਿਕ ਰੁਚੀ ਤੇ ਪ੍ਰਚਾਰਕਾਂ ਦੀਆਂ ਯੋਗਤਾਵਾਂ ਤੇ ਆਧਾਰਿਤ ਹੈ। ਪਰ ਯਾਦ ਰੱਖਣ ਵਾਲਾ ਜ਼ਰੂਰੀ ਨੁਕਤਾ ਇਹ ਹੈ ਕਿ ਇਹ ਭਿੰਨ ਭਿੰਨ ਧਰਮਾਂ ਦੇ ਪ੍ਰਚਾਰ ਦੀ ਪ੍ਰਣਾਲੀ ਇਹ ਸਿਰਫ ਬੁੱਧੀ ਮੰਡਲ ਤਾਈਂ ਸੀਮਤ ਹੈ। ਹਾਂਜੀ, ਇਹ ਭਿੰਨ ਭਿੰਨ ਧਰਮਾਂ ਦੇ ਪ੍ਰਚਾਰ ਦੀ ਪ੍ਰਣਾਲੀ ਸਿਰਫ ਬੁੱਧੀ ਮੰਡਲ ਤਾਈਂ ਸੀਮਤ ਹੈ। ਤ੍ਰੈਗੁਣੀ ਮਾਇਕੀ ਮੰਡਲ ਅੰਦਰ ਧਾਰਮਿਕ ਪ੍ਰਚਾਰ ਦਿਮਾਗੀ ਗਿਆਨੀ ਜਾਂ ਵਿਦਵਾਨ ਕਰ ਸਕਦੇ ਹਨ, ਪਰ ਚੌਥੇ ਪਦ ਦੇ ਆਤਮਕ ਮੰਡਲ ਵਿੱਚ ਇਹਨਾਂ ਦੇ ਦਿਮਾਗੀ ਗਿਆਨ ਦੀ ਪਹੁੰਚ ਨਹੀਂ। ਇਸ ਲਈ ਜਦੋਂ ਗੁਰਬਾਣੀ ਵਿੱਚ ਆਤਮਕ ਮੰਡਲ ਦੇ ਸ਼ਬਦ ਆਉਂਦੇ ਹਨ ਤਾਂ ਅਸੀਂ ਉਹਨਾਂ ਦਾ ਓਪਰੇ ਜੇ ਦਿਮਾਗੀ ਗਿਆਨ ਦੁਆਰਾ ਟਾਲ ਮਟੋਲਾ ਹੀ ਕਰ ਛੱਡਦੇ ਹਾਂ। ਜਦੋਂ ਗੁਰਬਾਣੀ ਵਿੱਚ ਆਤਮਕ ਮੰਡਲ ਦੇ ਸ਼ਬਦ ਆਉਂਦੇ ਹਨ ਤਾਂ ਅਸੀਂ ਉਹਨਾਂ ਦਾ ਓਪਰੇ ਜੇ ਦਿਮਾਗੀ ਗਿਆਨ ਦੁਆਰਾ ਟਾਲ ਮਟੋਲਾ ਹੀ ਕਰ ਛੱਡਦੇ ਹਾਂ। ਆਤਮਕ ਮੰਡਲ ਦੇ ਤਤ ਗਿਆਨ ਦੀ ਵਿਆਖਿਆ ਸਿਰਫ ਵਿਵੇਕ ਬੁੱਧੀ ਵਾਲੇ ਤਤ ਜੋਗ ਕੇ ਬੇਤੇ ਬਖਸ਼ੇ ਹੋਏ ਵਿਰਲੇ ਅਨੁਭਵੀ ਗੁਰਮੁਖ ਜਾਨੀ ਕਰ ਸਕਦੇ ਹਨ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਅਨੇਕਾਂ ਧਰਮਾਂ ਦੇ ਅੱਡ ਅੱਡ ਨਿਸ਼ਚਿਆਂ ਤੇ ਆਧਾਰਿਤ ਬਾਰਮੁਖੀ ਕਰਮ ਕਿਰਿਆ ਰਵਾਇਤਾਂ ਮਰਿਆਦਾ ਵਿੱਚ ਫਰਕ ਤੇ ਵਿਤਕਰਾ ਹੋਣਾ ਲਾਜ਼ਮੀ ਹੈ, ਜਿਸ ਤੋਂ ਵਾਦ ਵਿਵਾਦ ਲੜਾਈਆਂ ਝਗੜੇ ਈਰਖਾ ਦਵੈਤ ਉਪਜਦੇ ਹਨ ਤੇ ਧਾਰਮਿਕ ਮਤਾਂ ਵਿੱਚ ਮਤਭੇਦ ਕਾਰਨ ਕਈ ਹੋਰ ਨਵੇਂ ਫਿਰਕੇ ਬਣਦੇ ਜਾਂਦੇ ਹਨ। ਹਾਂਜੀ, ਧਾਰਮਿਕ ਮਤਾਂ ਵਿੱਚ ਮਤਭੇਦ ਦੇ ਕਾਰਨ ਕਈ ਹੋਰ ਨਵੇਂ ਫਿਰਕੇ ਬਣਦੇ ਜਾਂਦੇ ਹਨ। ਇਹ ਗੁਰਬਾਣੀ ਵਿੱਚ ਦਰਸਾਏ ਸਗਲ ਸੰਗ ਹਮਕੋ ਬਣਿਆਈ ਦੇ ਆਸ਼ੇ ਦੇ ਐਨ ਉਲਟ ਹੈ। ਗੁਰੂ ਅਵਤਾਰਾਂ ਦੀਆਂ ਬਾਣੀਆਂ ਵਿੱਚ ਦਰਸਾਏ ਸਾਂਝੇ ਅੰਤਰਮੁਖੀ ਆਤਮਕ ਨੁਕਤੇ ਭੇਦ ਜਾਂ ਤੱਤ ਦੇ ਆਤਮਕ ਗਿਆਨ ਤੋਂ ਅਸੀਂ ਬੇਖਬਰ ਅਣਜਾਣ ਜਾਂ ਅਵੇਸਲੇ ਹੋ ਗਏ ਹਾਂ ਜਾਂ ਜਾਣ ਮੁੱਚ ਕੇ ਮਚਲੇ ਹੋਏ ਬੈਠੇ ਹਾਂ। ਪਿਛਲੇ ਜਨਮਾਂ ਦੀ ਧਾਰਮਿਕ ਕਮਾਈ ਦਾ ਸਦਕਾ ਟਾਵੀਆਂ ਰੂਹਾਂ ਬਾਰਮੁਖੀ ਤ੍ਰੈਗੁਣੀ ਮੰਡਲ ਦੇ ਧਰਮ ਦੀਆਂ ਕਰਮ ਕਿਰਿਆ ਨਾਲ ਸੰਤੁਸ਼ਟ ਨਹੀਂ ਹੁੰਦੀਆਂ। ਹਾਂਜੀ, ਪਿਛਲੇ ਜਨਮਾਂ ਦੀ ਧਾਰਮਿਕ ਕਮਾਈ ਦਾ ਸਦਕਾ ਟਾਵੀਆਂ ਰੂਹਾਂ ਬਾਰਮੁਖੀ ਤ੍ਰੈਗੁਣੀ ਮੰਡਲ ਦੇ ਧਰਮ ਦੀਆਂ ਕਰਮ ਕਿਰਿਆ ਨਾਲ ਸੰਤੁਸ਼ਟ ਨਹੀਂ ਹੁੰਦੀਆਂ। ਉਹਨਾਂ ਦੇ ਹਿਰਦੇ ਦੇ ਤੁਰ ਕੰਦਰਾਂ ਵਿੱਚ ਕਿਸੇ ਉਚੇਰੇ ਆਤਮਕ ਮੰਡਲ ਦੇ ਅੰਤਰਮੁਖੀ ਸੂਖਮ ਅਨੁਭਵੀ ਧਰਮ ਦੀ ਸੂਖਮ ਕਾਂਖੀ ਜਾਂ ਭੁੱਖ ਅਣਜਾਣੇ ਹੀ ਲੱਗੀ ਰਹਿੰਦੀ ਹੈ। ਇਹ ਸੂਖਮ ਆਤਮਕ ਕਾਂਖੀ ਜਾਂ ਗੁੱਜੀ ਤੁਕਤੁਕੀ ਜੀਵ ਦੇ ਅੰਤਰ ਆਤਮੇ ਕੁਦਰਤੀ ਤੌਰ ਤੇ ਆਪਣੇ ਸੋਮੇ ਅਕਾਲ ਪੁਰਖ ਵੱਲ ਅਣਜਾਣੇ ਹੀ ਖਿੱਚ ਬਣੀ ਰਹਿੰਦੀ ਹੈ। ਭਾਵੇਂ ਇਹ ਸੂਖਮ ਆਤਮਕ ਖਿੱਚ ਮਾਇਆ ਦੇ ਕਾਲੇ ਬੋਲੇ ਬਦਲਾਂ ਹੇਠ ਮੱਧਮ ਪੈ ਜਾਂਦੀ ਹੈ, ਪਰ ਫਿਰ ਵੀ ਕਿਸੇ ਨਾ ਕਿਸੇ ਸ਼ਕਲ ਵਿੱਚ ਇਹ ਗੁੱਜੀ ਸੂਖਮ ਭੁੱਖ ਜੀਵ ਨੂੰ ਅਣਜਾਣੇ ਹੀ ਆਤਮਕ ਮੰਡਲ ਦੇ ਇਲਾਹੀ ਧਰਮ ਦੇ ਪ੍ਰਕਾਸ਼ ਸ਼ਬਦ ਨਾਮ ਵੱਲ ਉਕਸਾਉਂਦੀ, ਪ੍ਰੇਰਦੀ ਤੇ ਖੋਜ ਕਰਾਉਂਦੀ ਰਹਿੰਦੀ ਹੈ। ਐਸੇ ਉੱਤਮ ਜਗਿਆਸੂ ਦੀ ਸੱਚੀ ਸੁੱਚੀ ਆਤਮਕ ਲਗਨ ਦਾ ਸਦਕਾ ਸਤਿਗੁਰ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਹਾਂਜੀ, ਐਸੇ ਉੱਤਮ ਜਗਿਆਸੂ ਦੀ ਸੱਚੀ ਸੁੱਚੀ ਆਤਮਕ ਲਗਨ ਦਾ ਸਦਕਾ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਤੇ ਉਸਨੂੰ ਸਤਿਗੁਰੂ ਕਿਸੇ ਗੁਰਮੁਖ ਪਿਆਰੇ ਇਲਾਹੀ ਜੀਵਨ ਵਾਲੇ ਤਤ ਜੋਗ ਕੇ ਬੇਤੇ ਮਹਾਂਪੁਰਖ ਨਾਲ ਮੇਲ ਕਰਾ ਦਿੰਦਾ ਤੇ ਸਾਧ ਸੰਗਤ ਦੁਆਰਾ ਹਾਂਜੀ ਤੇ ਸਾਧ ਸੰਗਤ ਦੁਆਰਾ ਉਹਨਾਂ ਜਗਿਆਸੂਆਂ ਨੂੰ ਅੰਤਰਮੁਖੀ ਅਨੁਭਵੀ ਗਿਆਨ ਦੀ ਦਾਤ ਬਖਸ਼ਿਸ਼ ਹੁੰਦੀ ਹੈ ਤੇ ਸਾਧ ਸੰਗਤ ਦੁਆਰਾ ਉਹਨਾਂ ਜਗਿਆਸੂਆਂ ਨੂੰ ਅੰਤਰਮੁਖੀ ਅਨੁਭਵੀ ਗਿਆਨ ਦੀ ਦਾਤ ਬਖਸ਼ਿਸ਼ ਹੁੰਦੀ ਹੈ। ਇਸ ਤਰ੍ਹਾਂ ਇਹਨਾਂ ਉੱਤਮ ਜਗਿਆਸੂਆਂ ਦਾ ਜੀਵਨ ਬਦਲ ਕੇ ਆਤਮ ਪ੍ਰਾਇਣ ਹੋ ਜਾਂਦਾ ਹੈ। ਹਾਂਜੀ, ਇਹਨਾਂ ਉੱਤਮ ਜਗਿਆਸੂਆਂ ਦਾ ਜੀਵਨ ਬਦਲ ਕੇ ਆਤਮ ਪ੍ਰਾਇਣ ਹੋ ਜਾਂਦਾ ਹੈ। ਐਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਅਗਾਹਾਂ ਹੋਰ ਉੱਤਮ ਜਗਿਆਸੂਆਂ ਨੂੰ ਗੁਰੂ ਦੀ ਬਖਸ਼ਿਸ਼ ਦੁਆਰਾ ਅਗਵਾਈ ਤੇ ਸਹਾਇਤਾ ਕਰਦੇ ਹਨ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ। ਜਿਉਂ ਜਿਉਂ ਉਹ ਵਧਾਈਏ ਤਿਉਂ ਤਿਉਂ ਹਰ ਸਿਉਂ ਰੰਗ। ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਪੜਿਆ ਪੜਾਇਆ, ਸੁਣਿਆ ਸੁਣਾਇਆ, ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ, ਬਾਰ ਮੁਖੀ ਦਿਮਾਗੀ ਗਿਆਨ ਬੁੱਧੀ ਦੀ ਪ੍ਰਾਪਤੀ। ਤਿਸ ਦੇ ਪ੍ਰਚਾਰ ਦਾ ਸਿਲਸਿਲਾ ਵੀ ਸਰੀਰਕ ਤੇ ਦਿਮਾਗੀ ਕਰਤਵ। ਗੁਰੂਆਂ ਅਵਤਾਰਾਂ ਦੇ ਦਰਸਾਏ ਹੋਏ ਅੰਤਰ ਆਤਮੇ ਤਤ ਗਿਆਨ ਦੇ ਪ੍ਰਕਾਸ਼ ਰੂਪ ਸ਼ਬਦ ਨਾਮ ਦੇ ਗੁੱਜੇ ਪੇਦਾਂ ਨੂੰ ਬੁੱਧੀ ਮੰਡਲ ਦੀ ਫਿਲਾਸਫੀ ਅਨੁਭਵ ਨਹੀਂ ਕਰ ਸਕਦੀ, ਕਿਉਂਕਿ ਇਹ ਆਤਮਕ ਖੇਡ, ਹਾਂਜੀ ਇਹ ਆਤਮਕ ਖੇਡ ਬੁੱਧੀ ਦੀ ਪਕੜ ਤੋਂ ਪਰੇ ਹੈ। ਉਦਾਹਰਣ ਦੇ ਤੌਰ ਤੇ ਬਿਜਲੀ ਬਾਬਤ ਕਿਤਾਬੀ ਗਿਆਨ ਪੜ੍ਹਨਾ ਪੜਾਉਣਾ ਹੋਰ ਗੱਲ ਹੈ। ਇਸੇ ਤਰ੍ਹਾਂ ਆਤਮਕ ਮੰਡਲ ਦੇ ਜੀਵਨ ਰੋਮ ਸ਼ਬਦ ਨਾਮ ਦੇ ਪ੍ਰਗਟ ਭਾਰੇ ਜਾਪਦਾ ਜਾਂ ਪ੍ਰਕਾਸ਼ ਦੇ ਆਨੰਦ ਰੰਗ ਰਸ ਨੂੰ ਅੰਤਰ ਆਤਮੇ ਨਿੱਜੀ ਤਜਰਬੇ ਦੁਆਰਾ ਮਾਨਣਾ ਹੋਰ ਗੱਲ ਹੈ। ਤੇ ਇਸ ਆਤਮਕ ਮੰਡਲ ਦੇ ਤਤ ਗਿਆਨ ਦੇ ਭੇਦ ਦੀ ਬਾਬਤ ਨਿਰਾਪੁਰਾ ਦਿਮਾਗੀ ਗਿਆਨ ਘੋਟਣਾ ਬਿਲਕੁਲ ਹੋਰ ਗੱਲ ਹੈ। ਗੁਰਬਾਣੀ ਵਿੱਚ ਐਸੇ ਅੰਤਰਮੁਖੀ ਆਤਮਕ ਤਤ ਗਿਆਨ ਦਾ ਬਿਆਨ, ਗਿਆਨ ਉਪਦੇਸ਼, ਹਾਂਜੀ ਐਸੇ ਅੰਤਰਮੁਖੀ ਆਤਮਕ ਤਤ ਗਿਆਨ ਦਾ ਬਿਆਨ ਉਪਦੇਸ਼ ਤੇ ਅਨੁਭਵ ਦੁਆਰਾ ਪ੍ਰਾਪਤੀ ਦੀ ਜੁਗਤੀ ਭਰਪੂਰ ਹੈ। ਫਿਰ ਵੀ ਅਸੀਂ ਇਸ ਆਤਮਕ ਮੰਡਲ ਦੀ ਇਲਾਹੀ ਅਮੂਲਕ ਦਾਤ ਅਨੂਪ ਵਸਤੂ ਦੇ ਅਨੰਦ ਰੰਗ ਰਸ ਸੁਖ ਸਵਾਦ ਤੋਂ ਆਪ ਵੀ ਵਾਂਝੇ ਰਹਿ ਰਹੇ ਹਾਂ ਤੇ ਜਗਤ ਨੂੰ ਵੀ ਵਾਂਝਿਆ ਕਰ ਰੱਖਿਆ ਹੈ। ਮਾਰਗ ਮੋਤੀ ਬਿਥਰੇ ਅੰਧਾ ਨਿਕਸਿਓ ਆਏ, ਜੋਤ ਬਿਨਾਂ ਜਗਦੀਸ ਕੀ ਜਗਤ ਉਲੰਘੇ ਜਾਏ। ਇਸ ਅਣਗਹਿਲੀ ਅਗਿਆਨਤਾ ਮਹਾਂਪੁਲ ਤੇ ਭਰਮ ਭੁਲਾਵੇ ਦੇ ਕਾਰਨ ਇਹ ਹਨ। ਪਹਿਲਾਂ ਅਸੀਂ ਬਾਰਮੁਖੀ ਕਰਮ ਕਾਂਡਾਂ ਨੂੰ ਸੰਪੂਰਨ ਧਰਮ ਸਮਝੀ ਬੈਠੇ ਹਾਂ, ਇਸ ਦੇ ਰਟਨ ਵਿੱਚ ਮਸਤ ਤੇ ਸੰਤੁਸ਼ਟ ਹਾਂ। ਦੂਸਰਾ, ਦਿਮਾਗੀ ਗਿਆਨ ਤੇ ਧਰਮ ਨੂੰ ਅਸੀਂ ਨਿੱਜੀ ਮਾਇਕੀ ਸਵਾਰਥ ਦੀ ਪੂਰਤੀ ਦਾ ਸਾਧਨ ਬਣਾਇਆ ਹੋਇਆ ਹੈ। ਤੀਸਰਾ, ਤ੍ਰੈਗੁਣੀ ਹਉਮੈ ਦੇ ਭਰਮ ਭੁਲਾਵੇ ਵਾਲੀ ਧਾਰਮਿਕ ਅਵਸਥਾ ਨੂੰ ਅੰਤਿਮ ਧਾਰਮਿਕ ਮੰਜ਼ਿਲ ਸਮਝੀ ਬੈਠੇ ਹਾਂ। ਚੌਥਾ, ਚੌਥੇ ਪਦ ਦੇ ਆਤਮਕ ਮੰਡਲ ਦੀ ਅਨੁਭਵੀ ਇਲਾਹੀ ਖੇਲ ਦੀ ਸਾਨੂੰ ਸੋਝੀ ਨਹੀਂ, ਗਿਆਨ ਹੀ ਨਹੀਂ, ਨਿਸ਼ਚਾ ਹੀ ਨਹੀਂ, ਲੋੜ ਹੀ ਨਹੀਂ, ਭੁੱਖ ਹੀ ਨਹੀਂ, ਉਦਮ ਹੀ ਨਹੀਂ। ਪੰਜਵਾਂ, ਅਸੀਂ ਆਪਣੇ ਜੀਵਨ ਨੂੰ ਹਉਮੈ ਦੇ ਭਰਮ ਭੁਲਾਵੇ ਦੀ ਹਨੇਰ ਕੋਠੜੀ ਵਿੱਚ ਕੈਦ ਕੀਤਾ ਹੋਇਆ ਹੈ, ਜਿਸ ਵਿੱਚ ਆਤਮਕ ਪ੍ਰਕਾਸ਼ ਦੀ ਕਿਰਨ ਦੇ ਦਾਖਲ ਹੋਣ ਦੀ ਸੰਭਾਵਨਾ ਹੀ ਨਹੀਂ। ਛੇਵਾਂ, ਆਪ ਉਸਾਰੀ ਹਉਮੈ ਦੀ ਹਨੇਰ ਕਾਲ ਕੋਠੜੀ ਵਿੱਚ ਹੀ ਆਪੋ ਆਪਣੇ ਅਧੂਰੇ ਗਲਤ ਤੇ ਫੋਕੇ ਧਾਰਮਿਕ ਨਿਸ਼ਚਿਆਂ ਦੀਆਂ ਕਾਲੀਆਂ ਐਨਕਾਂ ਲਾਈਆਂ ਹੋਈਆਂ ਹਨ, ਜਿਹੜੀਆਂ ਅਸੀਂ ਲਾਉਣ ਲਈ ਵੀ ਤਿਆਰ ਨਹੀਂ। ਇਸ ਤਰ੍ਹਾਂ ਅਸੀਂ ਆਪਣਾ ਜੀਵਨ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਾਲਾ ਬਣਾ ਰੱਖਿਆ। ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖਾਂ ਦੇ ਰਾਹੀਂ, ਗੁਰੂਆਂ ਅਵਤਾਰਾਂ ਦੇ ਦਰਸਾਏ ਹੋਏ ਆਤਮ ਪ੍ਰਕਾਸ਼ ਜਾਂ ਤਤ ਗਿਆਨ ਦੀ ਬਖਸ਼ਿਸ਼, ਸੀਨਾ ਬਸੀਨਾ ਜੋਤ ਨਾਲ ਜੋਤ ਜਗਾਉਣ ਦਾ ਅਟੁੱਟ ਤੇ ਅਪੁੱਲ ਸਿਲਸਿਲਾ ਲਗਾਤਾਰ ਚੱਲਿਆ ਆਉਂਦਾ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਉ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਪਰ ਇਹ ਆਤਮਕ ਮੰਡਲ ਦੀ ਨਿਰਾਲੀ ਗੁੱਜੀ ਤੇ ਵਿਰਲੀ ਖੇਲ ਹੈ, ਕਿਸੇ ਵਿਰਲੇ ਕੋਟਨ ਮੈਂ ਕਹੋ ਭਾਗਾਂ ਵਾਲੇ ਗੁਰਮੁਖ ਪਿਆਰਿਆਂ ਤੇ ਵਰਤਦੀ। ਇਹਨਾਂ ਦੇ ਜੀਵਨ ਦੀਆਂ ਆਤਮਕ ਕਿਰਨਾਂ ਦੁਆਰਾ ਕਲਯੁਗ ਵਿੱਚ ਅੰਤਰਮੁਖੀ ਆਤਮਕ ਧਰਮ ਦਾ ਇਲਾਹੀ ਪ੍ਰਕਾਸ਼ ਕਿਤੇ ਕਿਤੇ ਟਹਿਕਦਾ ਮਹਿਕਦਾ ਦਿਖਾਈ ਦਿੰਦਾ ਹੈ। ਐਸੇ ਜਨ ਵਿਰਲੇ ਸੰਸਾਰੇ ਗੁਰਸ਼ਬਦ ਵਿਚਾਰੇ ਰਹੇ ਨਿਰਾਰੇ। ਇਹਨਾਂ ਦੋਵਾਂ ਹਾਲਤਾਂ ਦੇ ਧਰਮਾਂ ਨੂੰ ਚੰਗੀ ਤਰ੍ਹਾਂ ਸਪਸ਼ਟ ਕਰਨ ਲਈ ਹੇਠਾਂ ਨਿਖੇਰਵਾਂ ਨਿਰਣਾ ਕੀਤਾ ਜਾਂਦਾ ਹੈ। ਇੱਕ ਪਾਸੇ ਆਤਮਕ ਮੰਡਲ ਦਾ ਅੰਤਰਮੁਖੀ ਧਰਮ ਹੈ, ਇਹ ਅਨੁਭਵ ਦੀ ਖੇਲ ਹੈ, ਬੋਲੀਹੀਨ ਹੈ, ਅੱਖਰਹੀਨ ਹੈ, ਅੰਤਰ ਆਤਮਕ ਛੋਹ ਹੈ, ਅਨੁਭਵੀ ਸੋਝੀ ਹੈ, ਆਤਮਕ ਪ੍ਰਕਾਸ਼ ਹੈ, ਅੰਤਰਮੁਖੀ ਧਰਮ। ਅਤੇ ਦੂਸਰੇ ਪਾਸੇ ਤ੍ਰੈਗੁਣੀ ਮੰਡਲ ਦੇ ਬਾਰਮੁਖੀ ਧਰਮ ਦਿਮਾਗੀ ਵਿਸ਼ਾ ਹੈ, ਬੋਲੀ ਵਾਲਾ ਹੈ, ਅੱਖਰਾਂ ਵਾਲਾ ਹੈ, ਬਾਹਰੋਂ ਪ੍ਰਾਪਤ ਕੀਤਾ ਜਾਂਦਾ ਹੈ, ਸਿੱਖਿਆ ਸਿਖਾਇਆ ਜਾਂਦਾ ਹੈ, ਦਿਮਾਗੀ ਗਿਆਨ ਹੈ। ਅੰਤਰਮੁਖੀ ਧਰਮ ਜ਼ਾਰਾ ਜ਼ਰੂਰ ਹੈ, ਇੱਕੋ ਇੱਕ ਨਾਮ ਹੈ, ਇੱਕੋ ਰੰਗ ਹੈ, ਬਿਸਮਾਦੀ ਖੇਲ ਹੈ, ਏਕਤਾ ਹੈ, ਨਿਮਰਤਾ ਹੈ, ਪਿਆਰ ਹੈ, ਏਕ ਚਿੰਤਨ ਹੈ, ਘਰ ਮੈਂ ਸਭ ਕੁਛ ਹੈ, ਪਿਰਮ ਖੇਲ ਹੈ, ਅੰਤਰ ਵਿਰੋਲਨਾ ਹੈ। ਬਾਰਮੁਖੀ ਧਰਮ ਭਰਮ ਭੁਲਾਵਾ ਹੈ, ਅਨੇਕ ਵੇਸ ਹਨ, ਅਨੇਕ ਰੰਗ ਹਨ, ਦਿਮਾਗੀ ਖੇਲ ਹੈ, ਦੁਐਤ ਹੈ, ਹੋਮੇ ਦਾ ਬੋਲਬਾਲਾ ਹੈ, ਕਿਰਨਾ ਹੈ, ਅਨੇਕ ਚਿੰਤਨ ਹਨ, ਬਾਹਰ ਢੂੰਡਣਾ ਹੈ, ਮੁਰਦੇ ਸਾਧਨ ਹਨ, ਸਰੀਰਕ ਕਰਮ ਕਿਰਿਆ ਹੈ। ਕਿਸੇ ਮਹਾਂਪੁਰਖ ਨੇ ਇਸ ਵਿਸ਼ੇ ਤੇ ਇਸ ਤਰ੍ਹਾਂ ਚਾਨਣਾ ਪਾਇਆ ਹੈ, ਸੰਸਾਰ ਸੜ ਰਿਹਾ ਹੈ, ਅੱਗ ਦੇ ਛੋਲੇ ਉੱਠ ਰਹੇ ਹਨ, ਜਿਨ੍ਹਾਂ ਨੂੰ ਸਾਈਂ ਵੱਲੋਂ ਸੁੱਖ ਬਖਸ਼ਿਆ ਹੈ, ਉਹ ਈਰਖਾ, ਦੁਵੈਤ, ਗਿਣਤੀ, ਹਿਸਾਬ, ਸ਼ੰਕੇ ਆਦਿ ਅੰਦਰਾਂ ਦੇ ਭਾਂਬੜ ਨਾਲ ਜਲ ਰਹੇ ਹਨ। ਬੇਯਕੀਨੀ, ਬੇਸਿੱਧਕੀ ਦੀ ਪਾਮਰਤਾ ਰੂਹ ਨੂੰ ਚਿਮਟੀ ਹੋਈ ਹੈ, ਜੜ੍ਹਾਂ ਜ਼ਮੀਨ ਵਿੱਚੋਂ ਉੱਖੜ ਕੇ ਬਾਹਰ ਆ ਸੁੱਕ ਗਈਆਂ ਹਨ ਤੇ ਬਾਲਣ ਬਣ ਚੁੱਕੇ ਹਨ, ਰੇਸ਼ਮ ਤਨ ਤੇ ਖੜਕਦੇ ਹਨ, ਪਰ ਇਹ ਖੜਾਕ ਸੁੱਕੇ ਪੱਤਰਾਂ ਦਾ ਹੈ। ਤੇ ਜਿਹੜੇ ਅੰਨ ਬਸਤਰ ਦੇ ਦੁੱਖਾਂ ਵਿੱਚ ਹਨ, ਉਹਨਾਂ ਨੂੰ ਭੁੱਖ, ਤ੍ਰੈ, ਨੰਗਾਪਨ, ਦਲਿੱਦਰਤਾ, ਰੋਗ, ਕਸ਼ਟ ਆਦਿ ਸਤਾ ਰਹੇ ਹਨ। ਗਰੀਬੀ ਦੀਆਂ ਮਾਰਾਂ ਨੇ ਲੱਕ ਤੋੜ ਸੁੱਟੇ ਹਨ, ਮਨ ਟੁੱਟੇ ਪਏ ਹਨ, ਸੰਸਾਰ ਤੱਤਾ, ਜਿਸਮ ਤੱਤਾ, ਜੀਵਨ ਖੇਤਰ ਤੱਤਾ, ਬਾਰਮੁਖੀ ਮਨਮੁਖੀ ਬਿਰਤੀਆਂ ਤੱਤੀਆਂ, ਕਾਮ ਤੱਤੀ ਅੱਗ, ਕ੍ਰੋਧ ਤੱਤੀ ਅੱਗ, ਲੋਭ ਤੱਤੀ ਅੱਗ, ਮੋਹ ਤੱਤੀ ਅੱਗ, ਤ੍ਰਿਸ਼ਨਾ ਤੱਤੀ ਅੱਗ, ਭੁੱਖ ਤੱਤੀ ਅੱਗ, ਅਮੀਰੀ ਨਿਰਾ ਪਾਂਬੜ, ਗਰੀਬੀ ਤੱਤੀ, ਮਨ ਤੱਤਾ, ਚਿੱਤ ਤੱਤਾ, ਮਨਮੁਖ ਟੁੱਟਿਆਂ ਸੁੱਕਿਆਂ ਦਾ ਪਿਆਰ ਤੱਤਾ, ਹਾਏ ਹਰ ਪਾਸੇ ਅੱਗ ਹੀ ਅੱਗ, ਅੰਦਰ ਵੀ ਅੱਗ, ਬਾਹਰ ਵੀ ਅੱਗ, ਦੀਨ ਵੀ ਅੱਗ, ਦੁਨੀਆਂ ਵੀ ਅੱਗ, ਇਸ ਵਿੱਚ ਬੈਠਾ ਰੱਬ ਦਾ ਧਿਆਨ ਧਰੀ ਪ੍ਰਹਿਲਾਦ, ਮਨ ਠੰਡਾ, ਚਿੱਤ ਠੰਡਾ, ਜੀਭ ਠੰਡੀ, ਦਿਲ ਠੰਡਾ, ਤ੍ਰਿਸ਼ਨਾ ਰਹਿਤ ਦਿਲ ਹਰਾ ਭਰਾ, ਜੜ੍ਹਾਂ ਰੱਬ ਵਿੱਚ ਗੱਡੀਆਂ, ਸਹਿਜ ਸੁਭਾਅ ਗੱਡੀਆਂ, ਬੇਮਲੋਮ ਗੱਡੀਆਂ, ਸੁਰਤ ਇੱਕ ਥਾਂ ਇਕੱਠੀ ਹੋਈ, ਲੋਹਾਂ ਵਿੱਚੋਂ ਅੰਮ੍ਰਿਤ ਵਗ ਰਿਹਾ ਹੈ, ਅੱਗ ਵੀ ਪ੍ਰਣਾਮ ਕਰ ਰਹੀ ਹੈ, ਰੱਬ ਦਾ ਭਗਤ ਬੈਠਾ ਹੈ, ਬਸ ਕੇਵਲ ਰੱਬ ਦਾ ਪਿਆਰ ਠੰਡਾ ਹੈ, ਰੱਬ ਦਾ ਪਿਆਰ ਖੁਨਕ ਹੈ, ਖੁਨਕ ਨਾਮ ਖੁਦਾਇਆ, ਉਸ ਨਾਲ ਲੱਗ ਕੇ ਆਦਮੀ ਦਾ ਬੱਚਾ ਠੰਡ ਪਾਉਂਦਾ ਹੈ, ਸੱਚਾ ਸੁੱਖ ਪਾਉਂਦਾ ਹੈ, ਰੂਹ ਠੰਡਾ ਹੁੰਦਾ ਹੈ, ਚਿੱਤ ਭਟਕਣ ਥੀ ਛੁੱਟ ਠੰਡਾ ਹੁੰਦਾ ਹੈ, ਰੱਬ ਦੀ ਮਿਹਰ ਬਚਾਉਂਦੀ ਹੈ, ਤਾਤੀ ਵਾਹ ਨ ਲੱਗਈ ਪਾਰ ਬ੍ਰਹਮ ਸਰਨਾਈ, ਮਖਲੂਕ ਇਸ ਠੰਡ ਨੂੰ ਟੋਲ ਰਹੀ ਹੈ, ਕੁਦਰਤ ਟੋਲ ਰਹੀ ਹੈ, ਤਦੀ ਤਾਂ ਮਨੁੱਖ ਦਾ ਜਾਮਾ ਘੜ ਰਹੀ ਹੈ, ਮਾਂ ਜਦ ਵਿਛੜੇ ਬੱਚੇ ਨੂੰ ਮਿਲਦੀ ਹੈ ਜਾਂ ਗਲਵਕੜੀ ਪਾਉਂਦੀ ਹੈ, ਤਾਂ ਛਿੰਨ ਦੇ ਛਿੰਨ ਇਸੀ ਅੰਮ੍ਰਿਤ ਠੰਡ ਦਾ ਝਲਕਾ ਵੱਜਦਾ। ਜਦ ਆਦਮੀ ਦੀ ਇੱਛਾ, ਤੀਬਰ ਇੱਛਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਵਸ ਆਈ ਫਲਦੀ ਹੈ, ਤਦ ਫਲੀ ਪੂਤ ਹੋਣ ਤੇ ਉਸ ਛਿੰਨ ਲਈ ਇਸ ਦੀ ਠੰਡ ਦਾ ਝਲਕਾ ਵੱਜਦਾ। ਭੁੱਖੇ ਨੂੰ ਜਦ ਰੋਟੀ ਦਾ ਟੁਕੜਾ ਮਿਲਦਾ ਹੈ ਤਾਂ ਨੈਣਾਂ ਵਿੱਚ ਇੱਕ ਸੁੱਖ ਆਉਂਦਾ ਹੈ, ਉਹ ਇਸੀ ਸੁੱਖ ਦਾ ਪ੍ਰਤੀਬਿੰਬ ਹੈ। ਤ੍ਰਿਖਾਵੰਤ ਨੂੰ ਜਲ ਮਿਲੇ ਤਦ ਇਸੀ ਹਾਲਤ ਦਾ ਬਿਜਲੀ ਲਿਸ਼ਕਾਰਾ ਹੁੰਦਾ ਹੈ। ਦੀਨ ਔਰ ਦੁਨੀਆ ਇਸ ਆਤਮ ਠੰਡ ਨੂੰ ਟੋਲਦੇ ਹਨ, ਇਹ ਨਾਮ ਖੁਨਕੀ ਦੀ ਅਮਰ ਅਮਿਟ ਅਟਲ ਲਾਲਸਾ ਵਿੱਚ ਹਨ। ਇਹ ਲਾਲਸਾ ਸ੍ਰਿਸ਼ਟੀ ਦੀ ਬਨਾਵਟ ਵਿੱਚ ਹੈ, ਮਿਟ ਨਹੀਂ ਸਕਦੀ, ठंड किस तरह पवे। काम क्रोध लोभ मोह अहंकार जद तक मन चित बुद्धि अंदर दी बिरती रूह विच वसदे हन, ए आदमी दे दुश्मन हन। रूह ठंडा हो जावे, सुरत दिया निकिया निकिया वालों बरीक किरना वांग पतलियां सूखम जड़ां निरंकार करतार अकाल पुरख विच किवें गड़ी जान, ता एहो मनुखता दे सोने गहने हन, बस्तर हन, हथियार हन, चाकर हन, नहीं ता अग दियां लाटा हन। आदमी दे अंदरले अंदरले सारे रंग दुख दी अग इना पंजा ने बाली होई है, बहुत करके संसार दे दुख इना दा मचाया ही पड़थू है। इना दी चाकरी विच ते ओ सुख है नहीं जो शाह बैलोल जैसे सिमरन वाले साधु दे हाथ दी छो विच है, ओ ठंड पैंदी नहीं जिसनू छाती विच रख के प्रहलाद अग विच बह सकदा सी ते तत्ते थम नू जफी पा सकदा सी। ठंड विच सिदक आउंदा, अग विच की सिदक की ईमान, सो संसार जलंदा अपनी बाली अग बजाउन नू दीना मजबा वल दौड़िया। ए उत्थे भी जा सड़दे हन, मजबा नू भी इना अग ला दित्ती, ओ अंदर जो अग लगी सी जिथे गया उत्थे होर वदी। साड़ बुझी ना, ठंड पई ना, ओ ठंड किथे है। परमा वहमा मजबा दे फसादा जंगा तड़े बाजियां अंकार दे वलवलियां मन संतुष्टियां मन कड़े असूल मन परचाव्या आदि दे जाला विचता इन्ना जहर चढ़दा है कि पंगियां पोस्तियां वांग लोकी मजहब दे असूलां ते शरितां विच पै के मर जांदे हन। पता नहीं इउं संसार क्यों जल रहा है, अग्गा दिलां शहरां मुल्कां नूं लगियां होईयां हन, आपा तापी पई होई है, शोर तृष्णा कूड़ मार रहा है, ए अपने हथीं लाईयां होईयां अग्गा हन। इस अग विच कोई रब दा बंदा कोटन में को ठंडा है, ओ अग विच बैठा ठंडा है, अग उसनू कुछ नहीं कहंदी, उस दे सिर ते लाल शोलियां दा ताज बना अग कुर्बान हुंदी है। ठंडी सुरत अंदर आपे विच कठी हुई सुरत एक नुक्ता है जिड़ा हथ नहीं आउंदा, एक नुक्ते विच गल मुकदी है पर ओ नुक्ता हथ नहीं आउंदा। काम क्रोध लोभ मोह ते हंकार इस अपने अंदर दे केंद्र दी प्राप्ति लई हथियार हन, पर इन्हां दियां ख्वाहिशां दे फैलाओ ने किन्नी अग मचा रखी है। इस अग्गी संसार विच कर्म खेतर दी तपस विच किधरे ठंड प्राप्त हो जावे। तपिया प्यार मोह जांदा है, तपी भगती काम हो जांदी है, तपी सुरती अहंकार है, तपी जीवन तीबरता जीवन जोश क्रोध हो जांदा है। मजबां दे वैर द्वै तपी होई मोई होई मनूर होई जग्यासाई ता है। इउं दीनदार दुनियादारां तो वध जहरीले हो जांदे हन। तपी तपस्या क्रोध, तपिया ग्रस्त विरोध, तपी अकल शैतान, तपी अरोगता बीमारी, तपिया चित दुख ते कलेश। इउं तारम करम भी जप तप पूजा सेवा हांजी आद प्यार आद सब रोग हन, कुछ शरीरक ते कुछ मानसिक। दीन भी मर्ज है, दुनिया दे कर्म जोग सब मर्जा हन, तपसा हन, हाड़े हन, सुरत टिका विच नहीं दिल थाए नहीं। दीन विच भी तृष्णा ने बंदे मार ले, दुनिया विच ता इस हफ ने अगे ही मार रखे हन। हाय ठंड किथे, सदियां तक तू समझी जावेंगा कि तू बड़ी रूहानी तरक्की कर रहा है, तेरे ज्या कोई नहीं, तू बड़ा दीनदार है, बड़ा पुन आत्मा है, बड़ा तप कर रहा है, तू अपने आप नू अंदर वार पार ग्रामी समझन लग्या होवेंगा। याद रख सदियां पिछों गो करके जद तकेंगा ता तैनू पता लग जाएगा कि तू चलदा भी उत्थे ही खड़ा है जिथों तू चलिया सी। पाईया रूहानी तरक्की इओ नहीं होंदी जद किसे दी नदर करम नदर तेरे ते पवेगी, तद जेड़ा कदम चुकेंगा ਉਹ ਇੱਕ ਇੱਕ ਕਦਮ ਇੱਕ ਇੱਕ ਮੰਜ਼ਿਲ ਹੋਵੇਗੀ। ਰੂਹਾਨੀ ਤਰੱਕੀ, ਆਤਮਕ ਉੱਨਤੀ ਕਿਸੇ ਦੀਆਂ ਨਦਰਾਂ ਦੀ ਖੇਡ ਹੈ। ਰੂਹਾਨੀ ਤਰੱਕੀ, ਆਤਮਕ ਉੱਨਤੀ ਕਿਸੇ ਦੀਆਂ ਨਦਰਾਂ ਦੀ ਖੇਡ ਹੈ। ਗੁਰਬਾਣੀ ਵਿਚਾਰ ਧਰਮ ਪ੍ਰਚਾਰ ਭਾਗ ਪੰਜਵੇਂ ਦੇ ਕੁਝ ਅੰਸ਼ ਆਪ ਜੀ ਦੇ ਸਨਮੁਖ ਪੜ੍ਹੇ ਗਏ ਹਨ। ਗੁਰੂ ਰੂਪ ਸਾਧ ਸੰਗਤ ਜੀ ਬੜੀਆਂ ਵਡਮੁੱਲੀਆਂ ਲਿਖਤਾਂ ਹਨ, ਇਹਨਾਂ ਨੂੰ ਬਾਰ ਬਾਰ ਪੜ੍ਹੀਏ, ਆਪਣੇ ਜੀਵਨ ਨੂੰ ਸਹੀ ਆਤਮਕ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।